ਪ੍ਰੇਮ ਦੇ ਚ ਆਉਂਦਾ ਫਿਦਾ ਹੋਣਾ, ਕੁਰਬਾਨ ਹੋਣਾ। ਲੋਕੀ ਕਹਿੰਦੇ ਤੇ ਹਨ ਮੈਨੂੰ ਤੇਰੇ ਨਾਲ ਪ੍ਰੇਮ ਹੈ, ਤੇਰੇ ਨਾਲ ਪ੍ਰੇਮ ਹੈ। ਪਤਾ ਨਹੀਂ ਕਿੱਥੇ ਮੈਂ ਬੈਠਾ ਸੀ, ਇੱਕ ਮੈਨੂੰ ਕਹਿਣ ਲੱਗਾ ਇਸ ਆਈਸਕ੍ਰੀਮ ਨਾਲ ਮੈਨੂੰ ਬੜਾ ਪ੍ਰੇਮ ਹੈ। ਮੈਂ ਕਿਹਾ ਹੋਵੇਗਾ ਤੈਨੂੰ ਬੜਾ ਪ੍ਰੇਮ ਆਈਸਕ੍ਰੀਮ ਨਾਲ। ਹੁਣ ਇਹ ਵੀ ਨਹੀਂ ਪਤਾ ਪ੍ਰੇਮ ਦੇ ਅਰਥ ਕੀ ਨੇ। ਪ੍ਰੇਮ ਤੇ ਕੁਰਬਾਨੀ ਤੇ ਖੜਾ, ਨਿਛਾਵਰ ਆਉਣ ਤੇ ਖੜਾ। ਹੁਣ ਆਈਸਕ੍ਰੀਮ ਤੇ ਨਿਛਾਵਰ ਹੋਵੇਗਾ, ਕੁਰਬਾਨ ਹੋਵੇਗਾ। ਮੈਨੂੰ ਆਈਸਕ੍ਰੀਮ ਨਾਲ ਬੜਾ ਪ੍ਰੇਮ ਹੈ, ਫਲਾਣੇ ਫਲਾਂ ਨਾਲ ਬੜਾ ਪ੍ਰੇਮ ਹੈ। ਲੋਕੀ ਪ੍ਰੇਮ ਸ਼ਬਦ ਨੂੰ ਐਸੀ ਐਸੀ ਥਾਵਾਂ ਤੇ ਵਰਤ ਚੁੱਕੇ ਨੇ, ਇਹ ਅਲਫਾਜ਼ ਆਪਣੀ ਅਹਿਮੀਅਤ ਗਵਾ ਬੈਠਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਇਹੀ ਭਾਵਕਤਾ ਜਦ ਉੱਪਰ ਦੀ ਤਰਫ ਉੱਠੇ ਜਿਵੇਂ ਫੁਆਰੇ ਦਾ ਪਾਣੀ, ਇਹ ਭਾਵਕਤਾ ਜਦ ਥੱਲੇ ਦੀ ਤਰਫ ਜਾਵੇ, ਆਬਸ਼ਾਰ ਥੱਲੇ ਆ ਰਹੀ ਹੈ, ਮੋਹ ਇਹ ਸਮਤਲ ਤੇ ਵਗ ਰਹੀ ਹੈ ਪ੍ਰੇਮ, ਪਰ ਇਸ ਦੇ ਚ ਉਛਾਲ ਆ ਜਾਏ, ਜੈਸੇ ਕਿ ਬੱਦਲ ਉਮੜ ਪਏ ਨੇ, ਉਛਲ ਪਏ ਨੇ, ਸਾਗਰ ਤੋਂ ਉੱਪਰ ਜਾ ਰਹੇ ਨੇ, ਉੱਪਰ ਉੱਠ ਗਏ ਨੇ। ਜੈਸੇ ਕਿ ਫੁਆਰੇ ਦਾ ਪਾਣੀ ਕੁਝ ਐਸਾ ਪ੍ਰੈਸ਼ਰ ਮਿਲਿਆ, ਉੱਪਰ ਉੱਠ ਗਿਆ। ਇਹਨੂੰ ਭਗਤੀ ਕਹਿੰਦੇ ਨੇ, ਭਗਤੀ ਰਸ। ਪ੍ਰੇਮ ਦੇ ਸਾਰੇ ਵਿਚਾਰ ਖੋ ਜਾਂਦੇ ਨੇ, ਭਗਤੀ ਦੇ ਸਾਰੇ ਪਾਪ ਖੋ ਜਾਂਦੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਐਨ ਹਿਰਦੇ ਨੂੰ ਕੰਚਨ ਵਰਗਾ ਕਰ ਦਿੰਦੀ ਹੈ ਭਗਤੀ। ਪਾਣੀ ਉੱਪਰ ਦੀ ਤਰਫ ਉਛਲ ਪਿਆ, ਇਹ ਤੇ ਉੱਪਰ ਉੱਠ ਗਿਆ, ਇਤਨਾ ਹਲਕਾ ਹੋ ਗਿਆ, ਹਵਾਵਾਂ ਦੇ ਮੋਂਡਿਆਂ ਤੇ ਅਸਵਾਰ ਹੋ ਕੇ ਉੱਪਰ ਜਾ ਰਿਹਾ। ਬੱਦਲ ਸੁਰਤ ਉੱਚੀ ਹੋ ਗਈ, ਬਹੁਤ ਉੱਚੀ ਹੋ ਗਈ, ਭਾਵਕਤਾ ਭਗਤੀ ਬਣ ਗਈ ਹੈ। ਭਾਵ ਅੰਕਿਤ ਹੋਇਆ ਹੈ ਔਰ ਭਗਤੀ ਦੇ ਰੂਪ ਦੇ ਵਿੱਚ। ਭਾਵ ਅੰਕਿਤ ਆਉਂਦਾ ਹੈ ਕਿਧਰੇ, ਮੋਹ ਦੇ ਰੂਪ ਵਿੱਚ। ਭਾਵ ਅੰਕਿਤ ਆਉਂਦਾ ਹੈ ਕਿਧਰੇ, ਪ੍ਰੇਮ ਦੇ ਰੂਪ ਵਿੱਚ। ਭਾਵ ਅੰਕਿਤ ਆਉਂਦਾ ਹੈ ਕਿਧਰੇ, ਭਗਤੀ ਦੇ ਰੂਪ ਵਿੱਚ। ਔਰ ਮੈਂ ਇਹ ਅਰਜ਼ ਕਰਾਂ, ਤਿੰਨਾਂ ਦੀ ਆਪਣੀ ਮਹਿਮਾ ਹੈ, ਕੋਈ ਮੋਹ ਕਰਕੇ ਵੀ ਗੁਰੂ ਕੋਲ ਆ ਸਕਦਾ, ਲੈਣਾ ਦੇਣਾ, ਲੈਣ ਦੇਣ ਦਾ ਸੰਬੰਧ ਹੈ। ਕੋਈ ਪ੍ਰੇਮ ਕਰਕੇ ਵੀ ਆ ਸਕਦਾ, ਵਿਚਾਰਾਂ ਦੀ ਸਾਂਝ ਹੈ। ਬਹੁਤ ਉਚਤਾਈ ਨਸੀਬ ਨਹੀਂ ਹੋਵੇਗੀ। ਐ ਗੁਰੂ, ਭਾਵੇਂ ਤੂੰ ਬਰਾਬਰੀ ਦੇਣਾ, ਭਾਵੇਂ ਤੂੰ ਆਖਦਾ ਖਾਲਸਾ ਮੇਰੋ ਰੂਪ ਹੈ ਖਾਸ, ਭਾਵੇਂ ਤੂੰ ਬਰਾਬਰੀ ਦੇਣਾ, ਭਾਵੇਂ ਤੂੰ ਸਾਨੂੰ ਸਮਤਲ ਦੇਣਾ, ਕਿਤਨਾ ਵੀ ਸਮਤਲ ਦੇਵੇਂ ਤੂੰ ਫਿਰ ਵੀ ਉੱਚਾ, ਤੂੰ ਫਿਰ ਵੀ ਮਹਾਨ ਹੈ, ਤੇਰੀ ਮਹਿਮਾ ਫਿਰ ਵੀ ਨਹੀਂ ਬਿਆਨ ਕਰ ਸਕਦੇ, ਤੇਰੀ ਉਚਤਾਈ ਤੇਰੀ ਉਚਤਾਈ ਹੈ। ਇਹ ਗੱਲ ਵੱਖਰੀ ਹੈ, ਚਲੋ ਤੂੰ ਸਾਨੂੰ ਬਾਂਹ ਦੇ ਦਿੱਤੀ, ਤੇਰੀ ਬਾਂਹ ਪਕੜ ਕੇ ਅਸੀਂ ਉੱਪਰ ਆ ਗਏ, ਤੇਰੇ ਬਰਾਬਰ ਵੀ ਬੈਠ ਗਏ, ਤੂੰ ਬਰਾਬਰੀ ਤੇ ਵੀ ਬਿਠਾ ਦਿੱਤਾ, ਫਿਰ ਵੀ ਤੂੰ ਉੱਚਾ ਹੈ, ਫਿਰ ਵੀ ਤੂੰ ਮਹਾਨ ਹੈ। ਇਹ ਭਗਤੀ ਰਸ ਹੈ, ਸਾਰੇ ਪਾਪ ਖੋ ਜਾਂਦੇ ਨੇ, ਸਾਰੇ ਪਾਪ ਜੋ ਹੈ ਧੁੱਲ ਜਾਂਦੇ ਨੇ। ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਾ ਹੋਏ ਤੇਰੀ। ਭਗਤ ਰਵਿਦਾਸ ਕਹਿੰਦੇ ਨੇ, ਸਤਸੰਗ ਤੋਂ ਬਿਨਾਂ, ਕਥਾ ਕੀਰਤਨ ਸੁਣੇ ਬਿਨਾਂ ਭਾਵਨਾ ਨਹੀਂ ਪੈਦਾ ਹੁੰਦੀ, ਤੇ ਭਾਵਨਾ ਤੋਂ ਬਿਨਾਂ ਭਗਤੀ ਨਹੀਂ, ਤੇ ਭਗਤੀ ਤੋਂ ਬਿਨਾਂ ਭਗਵਾਨ ਕਿੱਥੇ, ਪਰਮਾਤਮਾ ਕਿੱਥੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਰਹਿਮਤਾਂ ਕਰਨ, ਸਾਰਿਆਂ ਤੇ ਬਖਸ਼ਿਸ਼ਾਂ ਕਰਨ। ਰੱਬ ਦੀ ਗੱਲ ਕੀਰਤਨ ਰਾਹੀਂ ਸੁਣਦਿਆਂ ਸੁਣਦਿਆਂ, ਕਥਾ ਰਾਹੀਂ ਸੁਣਦਿਆਂ ਸੁਣਦਿਆਂ ਭਾਵ ਪੈਦਾ ਹੋਵੇ, ਔਰ ਭਾਵ ਦੇ ਚ ਇਤਨਾ ਉਛਾਲ ਆਵੇ ਕਿ ਭਾਵ ਭਗਤੀ ਬਣ ਜਾਏ, ਔਰ ਸਾਡਾ ਸੰਬੰਧ ਉਸ ਅਕਾਲ ਪੁਰਖ ਨਾਲ ਜੋ ਹੈ ਜੁੜੇ, ਸਾਡੇ ਸਾਰੇ ਪਾਪ ਮਿਟਣ, ਸਾਡੇ ਸਾਰੇ ਦੁੱਖ ਮਿਟਣ, ਸਤਿਗੁਰ ਸਾਰਿਆਂ ਤੇ ਐਸੀ ਮਿਹਰਾਮਦ ਕਰਨ। ਇਤਨੇ ਸ਼ਬਦ ਪ੍ਰਵਾਨ ਕਰਨੇ, ਇੱਥੇ ਹੀ ਸਮਾਪਤੀ। ਸ਼ਾਮ ਦਾ ਵੀ ਦੀਵਾਨ ਸਿਟੀ ਸਾਹਿਬ ਹੋਰੀ ਕਹਿੰਦੇ ਸਨ ਰੱਖਿਆ ਹੈ ਜੀ, ਤੋ ਰੋਜ਼ ਦੀ ਤਰ੍ਹਾਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਸ਼ਾਮ ਨੂੰ ਵੀ ਇਸੇ ਤਰੀਕੇ ਨਾਲ ਦੀਵਾਨ ਸਜਣਗੇ, ਕੀਰਤਨ ਹੋਵੇਗਾ, ਕਥਾ ਹੋਵੇਗੀ, ਵਿਚਾਰਾਂ ਆਉਣਗੀਆਂ। ਉਮੀਦ ਹੈ ਆਪ ਸ਼ਾਮ ਨੂੰ ਵਕਤ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰੋਗੇ, ਤੇ ਸ਼ਾਮ ਨੂੰ ਦਾਸ ਨੇ ਮੂਲ ਮੰਤਰ ਦੀ ਵਿਚਾਰ ਆਰੰਭ ਕੀਤੀ ਹੋਈ ਹੈ, ਤੁਚ ਬੁੱਧੀ ਅਨੁਸਾਰ ਉਹੀ ਆਪ ਜੀ ਦੇ ਸਾਹਮਣੇ ਰੱਖਾਂਗੇ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ, ਭੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਰਵਸੀਲੰ ਮਮੰ ਸੀਲੰ ਸਰਵ ਪਾਵਨੇ ਮਮ ਪਾਵਨੰ ਸਰਵ ਕਰਤਵੇ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪੀਅਤੇ ਮੁਕੁਚਰੇ ਸਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੇ ਬਧੁਰੋ ਸੁਣੇ ਜੋ ਕਾਲ ਕਿਰਪਾ ਕਰਾਏ। ਸਨਮਾਨਯੋਗ ਗੁਰੂ ਰੂਪ ਸਤਸੰਗ ਜੀਓ, ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੂਲ ਮੰਤਰ ਦੀ ਵਿਚਾਰ ਲੜੀਵਾਰ ਸ਼ਾਮ ਦੇ ਦੀਵਾਨ ਵਿੱਚ ਆਪ ਸਰਵਣ ਕਰ ਰਹੇ ਹੋ। ਬੁਨਿਆਦੀ ਮੰਤਰ, ਮੂਲ ਮੰਤਰ, ਜਿਸ ਮੰਤਰ ਦੇ ਆਲੇ ਦੁਆਲੇ ਸਾਰੇ ਮੰਤਰ ਘੁੰਮਦੇ ਨੇ। ਮੰਤਰ ਤੋਂ ਮੁਰਾਦ ਬੋਲ, ਮੰਤਰ ਤੋਂ ਮੁਰਾਦ ਵਾਕ। ਪਹਿਲਾ ਵਾਕ, ਬੁਨਿਆਦੀ ਵਾਕ ਜੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਕੜ ਦੇ ਚ ਆਇਆ ਹੈ, ਆਪ ਇਸ ਨੂੰ ਇੰਜ ਆਰੰਭ ਕਰਦੇ ਨੇ, ਆਪ ਸਰਵਨ ਕਰ ਚੁੱਕਿਓ। ਇੱਕ ਓਅੰਕਾਰ, ਪ੍ਰਥਮ ਤੇ ਉਸਦਾ ਕੋਈ ਸ਼ਰੀਕ ਨਹੀਂ ਹੈ, ਇੱਕ ਵਾਹਿਦ। ਫਿਰ ਉਹ ਵਾਸਤਵਿਕ ਕੀ ਹੈ? ਉਹ ਓਅੰਕਾਰ ਹੈ। ਉਹ ਓਅੰਕਾਰ ਇੱਕ ਧੁਨੀ, ਇੱਕ ਸ਼ਬਦ ਜਿਸ ਦੇ ਸਾਰਾ ਬਹਾਵ ਚੱਲ ਰਿਹਾ ਹੈ, ਜਨਮ ਜੀਵਨ ਮਰਨ ਸਭ ਉਹ ਓਅੰਕਾਰ ਦੇ ਵਿੱਚ ਹੈ, ਇਸੇ ਸ਼ਬਦ ਦੇ ਵਿੱਚ ਹੈ। ਮੁਖਤਸਰ ਰੂਪ ਵਿੱਚ ਮੈਂ ਦੁਹਰਾ ਦਿਆਂ, ਜੈਸੇ ਵਿਗਿਆਨ ਕਹਿੰਦਾ ਇੱਕ ਧਮਾਕਾ ਹੋਇਆ, ਇੱਕ ਧੁਨ ਹੋਈ, ਇੱਕ ਸ਼ਬਦ ਹੋਇਆ, ਫਿਰ ਧੁੰਦ ਬਣੀ, ਗੈਸ ਬਣੀ, ਮੁੱਦਤ ਪਾ ਕੇ ਉਹ ਠੰਡੀ ਹੋਈ, ਪਾਣੀ ਬਣੀ, ਔਰ ਪਹਿਲਾ ਠੋਸ ਜੀਵਨ ਪਾਣੀ ਵਿੱਚ ਬਣਿਆ। ਵਿਗਿਆਨ ਐਸਾ ਅੱਜ ਕਹਿ ਰਿਹਾ, ਹਜ਼ਾਰਾਂ ਸਾਲ ਤੋਂ ਅਵਤਾਰੀ ਪੁਰਸ਼ਾਂ ਦੀ ਪਕੜ ਵਿੱਚ ਇਹੀ ਕੁਛ ਆਇਆ ਹੈ। ਅਰਬਦ ਨਰਬਦ ਧੁੰਦੂਕਾਰ, ਯੁਗਾਂ ਤੋਂ ਪਹਿਲੇ, ਸਮੇਂ ਤੋਂ ਪਹਿਲੇ, ਮਨੁੱਖਾਂ ਤੋਂ ਪਹਿਲੇ, ਸਭ ਕੁਛ ਤੋਂ ਪਹਿਲੇ ਧੁੰਦ ਸੀ, ਔਰ ਧੁੰਦ ਤੋਂ ਪਹਿਲੇ ਸ਼ਬਦ ਸੀ, ਸ਼ਬਦ ਤੋਂ ਪਹਿਲੇ ਪ੍ਰਕਾਸ਼ ਸੀ। ਸਾਚੇ ਤੇ ਪਵਣਾ ਭਇਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਪਰ ਇਹ ਧਮਾਕਾ ਕਦੋਂ ਹੋਇਆ, ਇਹ ਸ਼ਬਦ ਕਦੋਂ ਹੋਇਆ, ਇਸ ਬਾਰੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਰ ਨਾ ਕੋਈ, ਜਾਕਰ ਟਾਸੀ ਟੀਕੋ ਸਾਜੇ, ਆਪੇ ਜਾਣੇ ਸੋਈ। ਅੰਦਾਜ਼ੇ ਹੋ ਸਕਦੇ ਨੇ, ਲੇਕਿਨ ਸਹੀ ਨਹੀਂ। ਸੰਸਾਰ ਦੇ ਜਨਮ ਦਾ ਅੰਦਾਜ਼ਾ ਹੋ ਸਕਦਾ, ਸਹੀ ਨਹੀਂ। ਔਰ ਇਹ ਸਭ ਕੁਝ ਦੀ ਪਰਲੇ ਕਦੋਂ ਹੋਵੇਗੀ, ਅੰਦਾਜ਼ਾ ਹੋ ਸਕਦਾ, ਸਹੀ ਨਹੀਂ। ਸਾਡਾ ਜਨਮ ਕਦੋਂ ਹੋਇਆ ਸੀ, ਕੁਛ ਸਹੀ ਨਹੀਂ। ਤੁਸੀਂ ਆਖੋਗੇ ਜਨਮ ਤਿਥ ਸਾਡੀ ਲਿਖੀ ਹੋਈ ਹੈ, ਅਸੀਂ ਜਨਮ ਦਿਨ ਮਨਾਉਂਦੇ ਹਾਂ, ਗੁਰਬਾਣੀ ਨੇ ਇਸ ਨੂੰ ਜਨਮ ਮੰਨਿਆ ਹੀ ਨਹੀਂ, ਇਹ ਨਹੀਂ ਹੈ ਜਨਮ। ਜਿਸ ਦਿਨ ਜੀਵ ਮਾਤਾ ਦੇ ਉਦਰ ਦੇ ਪ੍ਰਵੇਸ਼ ਕਰਦਾ ਹੈ ਉਹੀ ਜਨਮ ਹੈ, ਉਹੀ ਜਨਮ ਹੈ। ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਹੁਕਮ ਪਾਇਆ ਗਰਵਾਸ, ਤੇਰੀ ਜੀਵਨ ਯਾਤਰਾ ਗਰਭ ਤੋਂ ਆਰੰਭ ਹੋਈ। ਪਰ ਜੀਵ ਨੇ ਕਿਸ ਦਿਨ ਕਿਸ ਸਮੇਂ ਗਰਭ ਵਿੱਚ ਪ੍ਰਵੇਸ਼ ਕੀਤਾ, ਭਾਵੇਂ ਸੈਂਸ ਚਰਮ ਸੀਮਾ ਤੇ ਪਹੁੰਚੀ ਹੋਈਏ, ਸਹੀ ਨਿਸ਼ਚਿਤ ਸਮਾਂ ਕੋਈ ਵੀ ਨਹੀਂ ਦੱਸ ਸਕਦਾ। ਨਿਸ਼ਚਿਤ ਹੈ ਕਿ ਜਨਮ ਹੋਇਆ ਸੀ, ਕਦੋਂ ਹੋਇਆ ਸੀ ਈਸ਼ਵਰ ਜਾਣੇ। ਨਿਸ਼ਚਿਤ ਹੈ ਕਿ ਮਰਨ ਹੋਵੇਗਾ, ਕਦੋਂ ਹੋਵੇਗਾ ਈਸ਼ਵਰ ਜਾਣੇ। ਨਿਸ਼ਚਿਤ ਹੈ, ਬਾਕੀ ਕੁਛ ਵੀ ਨਿਸ਼ਚਿਤ ਨਹੀਂ। ਸਫਲਤਾ ਮਿਲੇਗੀ ਕਿ ਨਹੀਂ, ਪ੍ਰਭਤਾ ਮਿਲੇਗੀ ਕਿ ਨਹੀਂ, ਸਿੰਘਾਸਨ ਮਿਲੇਗਾ ਕਿ ਨਹੀਂ, ਵਸਤੂਆਂ ਮਿਲਣਗੀਆਂ ਕਿ ਨਹੀਂ, ਮਨ ਚਾਹੀਆਂ, ਕੁਛ ਨਿਸ਼ਚਿਤ ਨਹੀਂ। ਪਰ ਨਿਸ਼ਚਿਤ ਹੈ ਕਿ ਮੌਤ ਨਿਸ਼ਚਿਤ ਹੈ, ਲਾਜ਼ਮੀ ਨਿਸ਼ਚਿਤ ਹੈ, ਪੱਕੀ ਹੈ, ਹੋਵੇਗੀ। ਪਰ ਕਦੋਂ ਹੋਵੇਗੀ ਕੁਛ ਪਤਾ ਨਹੀਂ। ਨਿਸ਼ਚਿਤ ਹੈ ਪਰ ਕੁਛ ਪਤਾ ਨਹੀਂ। ਜਨਮ ਹੋਇਆ ਸੀ ਨਿਸ਼ਚਿਤ ਹੈ, ਪਰ ਕਦੋਂ ਹੋਇਆ ਸੀ ਕੁਛ ਪਤਾ ਨਹੀਂ। ਜਦ ਆਪਣੇ ਜਨਮ ਬਾਰੇ ਕੁਛ ਨਹੀਂ ਪਤਾ, ਤਾਂ ਸੰਸਾਰ ਬਾਰੇ ਕੀ ਹੱਕ ਪਤਾ ਹੋਵੇਗਾ? ਸਭ ਅੰਦਾਜ਼ੇ ਗਲਤ ਨੇ। ਸੰਸਾਰ ਨੂੰ ਬਣਿਆ 4000 ਸਾਲ ਹੋਏ, ਬਚਕਾਨੀਆਂ ਗੱਲਾਂ ਨੇ, ਆਪਣੇ ਬਾਰੇ ਹੀ ਕੁਛ ਨਹੀਂ ਪਤਾ। ਤਾਂ ਸੰਸਾਰ ਬਾਰੇ ਸਹੀ ਜਾਣਕਾਰੀ ਕੀ ਦਿੱਤੀ ਜਾ ਸਕਦੀ? ਇਹ ਜੋ ਇਸ ਤਰ੍ਹਾਂ ਦੀ ਇਸ ਵਕਤ ਸਾਡੀ ਹੋਂਦ ਹੈ, ਇਹ ਕਦੋਂ ਆਲਮੇ ਵਜੂਦ ਵਿੱਚ ਆਈ? ਮਹਾਰਾਜ ਕਹਿੰਦੇ, ਜਦ ਤੂੰ ਗਰਭ ਵਿੱਚ ਪ੍ਰਵੇਸ਼ ਕੀਤਾ, ਇਹ ਤੇਰੀ ਯਾਤਰਾ ਆਰੰਭ ਹੋ ਗਈ ਇਸ ਜੀਵਨ ਵਿੱਚ। ਉਂਝ ਤੂੰ ਬਹੁਤ ਜੀ ਚੁੱਕੇ ਹੈ, ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇ ਸਲੰਮੇ, ਕਈ ਦਫ਼ਾ ਜੰਮੇ ਹੈ, ਕਈ ਦਫ਼ਾ ਮਰੇ ਹੈ, ਜੰਮਦਾ ਰਹੇ ਹੈ, ਮਰਦਾ ਰਹੇ। ਇਹ ਤੇ ਲੰਬੀ ਯਾਤਰਾ, ਲੰਬੀ ਸ਼ੰਕਲਾ ਹੈ। ਪਰ ਇਹ ਜਨਮ ਕਦੋਂ ਹੋਇਆ ਸੀ ਈਸ਼ਵਰ ਜਾਣੇ। ਮੈਂ ਫਿਰ ਅਰਜ਼ ਕਰਾਂ, ਚਰਮ ਸੀਮਾ ਤੇ ਪਹੁੰਚੀਏ, ਸੈਂਸ ਨਿਸ਼ਚਿਤ ਸਮਾਂ ਦਿਨ ਦੱਸਣਾ ਔਖਾ ਹੈ। ਮੌਤ ਤੇ ਹੋਣੀ ਹੈ, ਲਾਜ਼ਮੀ ਹੋਣੀ ਹੈ। ਅਨਗਹਿਲੀ ਅਗਿਆਨੀ ਤੋਂ ਅਗਿਆਨੀ ਮਨੁੱਖ ਵੀ ਸਮਝਦਾ ਹੈ, ਲੇਕਿਨ ਕਦੋਂ ਆਉਣੀ ਹੈ ਕੁਛ ਵੀ ਨਹੀਂ ਪਤਾ, ਕੁਛ ਵੀ ਨਹੀਂ ਪਤਾ। ਪਰਮਾਤਮਾ ਦੀ ਤਰਫੋਂ ਨਿਸ਼ਚਿਤ ਹੈ ਮੌਤ, ਇਸ ਨਿਸ਼ਚਿਤਾ ਦਾ ਸਾਨੂੰ ਪਤਾ ਨਹੀਂ। ਇਸ ਵਾਸਤੇ ਮਨੁੱਖ ਮੌਤ ਤੋਂ ਨਿਸ਼ਚਿੰਤ ਹੋ ਜਾਂਦਾ, ਸ਼ਾਇਦ ਨਹੀਂ, ਸ਼ਾਇਦ ਨਹੀਂ। ਈਸ਼ਵਰ ਦੀ ਤਰਫੋਂ ਤੇ ਨਿਸ਼ਚਿਤ ਹੈ, ਹੈ, ਪਰ ਚੂੰਕਿ ਹੈ ਕਦੋਂ ਹੈ ਕੁਛ ਪਤਾ ਨਹੀਂ, ਮਨੁੱਖ ਨੂੰ ਪਤਾ ਨਹੀਂ, ਇਸ ਕਰਕੇ ਨਿਸ਼ਚਿੰਤ ਹੈ। ਤਾਂ ਮੈਂ ਇਤਨੀ ਗੱਲ ਇਸ ਵਾਸਤੇ ਅਰਜ਼ ਕੀਤੀ ਹੈ, ਸੰਸਾਰ ਕਦੋਂ ਬਣਿਆ? ਪਹਿਲੇ ਸਵਾਲ ਇਹ ਹੈ, ਤੇਰੀ ਜੀਵਨ ਯਾਤਰਾ ਕਦੋਂ ਆਰੰਭ ਹੋਈ? ਆਪਣੇ ਆਪ ਦਾ ਤੇ ਪਤਾ ਨਹੀਂ, ਇੰਨੇ ਵੱਡੇ ਬ੍ਰਹਿਮੰਡ ਦਾ ਇਹ ਕਦੋਂ ਤੋਂ ਬਣਿਆ? ਮਹਾਰਾਜ ਕਹਿੰਦੇ, ਥਿਤ ਵਾਰ ਨਾ ਜੋਗੀ ਜਾਣੇ, ਜੁੜਿਆ ਹੋਇਆ ਜੋਗੀ ਜੋ ਜੁੜ ਗਿਆ, ਜੋ ਪਰਮਾਤਮਾ ਨਾਲ ਜੁੜ ਗਿਆ ਉਹ ਵੀ ਨਹੀਂ ਦੱਸ ਸਕਦਾ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾ ਨਾ ਕੋਈ, ਜਾ ਕਰਤਾ ਸਿਰ ਟੀਕੋ ਸਾਜੇ, ਆਪੇ ਜਾਣੇ ਸੋਈ। ਉਹ ਇੱਕ ਹੈ, ਪ੍ਰਕਾਸ਼ ਹੈ, ਉਸ ਤੋਂ ਇੱਕ ਧੁਨੀ ਹੋਈ, ਔਰ ਉਹ ਧੁਨੀ ਕੀ ਹੋਈ? ਮੈਂ ਇੱਕ ਦਫ਼ਾ ਫਿਰ ਦੁਹਰਾ ਦਿਆਂ, ਭਾਰਤ ਦੇ ਜਿਤਨੇ ਸੰਤ ਹੋਏ ਨੇ, ਅਵਤਾਰ ਹੋਏ ਨੇ, ਉਹ ਇੱਕ ਆਵਾਜ਼ ਕਹਿੰਦੇ ਨੇ, ਉਹ ਧੁਨੀ ਉਹ ਅੰਕਾਰ ਸੀ, ਉਹ ਧੁਨ ਉਹ ਅੰਕਾਰ ਸੀ। ਔਰ ਉਸੇ ਧੁਨ ਵਿੱਚ ਇਹ ਸਾਰਾ ਬਹਾਵ ਚੱਲ ਰਿਹਾ ਹੈ, ਜਨਮ ਜੀਵਨ ਮਰਨ, ਉਸੇ ਧੁਨ ਵਿੱਚ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਇਹ ਲੱਖਾਂ ਜ਼ਿੰਦਗੀਆਂ ਦੇ ਦਰਿਆ, ਕਿਉਂਕਿ ਦਰਿਆ ਬਹਿ ਰਿਹਾ, ਸਭ ਕੁਛ ਬਹਿ ਰਿਹਾ ਇਸ ਓਅੰਕਾਰ ਦੇ ਵਿੱਚ। ਕੀ ਬਹਿ ਰਿਹਾ? ਜਨਮ ਹੋ ਰਿਹਾ, ਜੀਵਨ ਹੋ ਰਿਹਾ, ਫਿਰ ਮਰਨ ਹੋ ਰਿਹਾ, ਮਰਨ ਫਿਰ ਜਨਮ ਵਿੱਚ ਬਦਲਦਾ ਹੈ। ਇਹ ਬਹਾਵ ਚੱਲ ਰਿਹਾ, ਇੱਕ ਬਹਾਵ ਚੱਲ ਰਿਹਾ ਇਸੇ ਧੁੰਦ ਵਿੱਚ, ਇਸੇ ਸ਼ਬਦ ਵਿੱਚ। ਇਹੀ ਜੈਨੀਆਂ ਦੀ ਪਕੜ ਦੇ ਚ ਆਇਆ, ਇਹੀ ਸਨਾਤਨੀਆਂ ਦੀ ਪਕੜ ਦੇ ਚ ਆਇਆ, ਇਹੀ ਮਹਾਤਮਾ ਬੁੱਧ ਦੀ ਪਕੜ ਦੇ ਚ ਆਇਆ, ਔਰ ਇਹੀ ਗੁਰੂ ਨਾਨਕ ਦੀ ਪਕੜ ਦੇ ਚ ਆਇਆ। ਕਿਸੇ ਹੱਦ ਤੱਕ ਅਮੀਰ ਖੁਸਰੋ ਵੀ ਇਹੀ ਕਹਿੰਦਾ ਹੈ। ਸੂਫੀ ਸੰਤ ਭਾਰਤ ਦੇ ਸੰਤਾਂ ਦੇ ਬਹੁਤ ਨੇੜੇ ਨੇ, ਸੂਫੀ ਫਕੀਰ। ਇਹੀ ਕਾਰਨ ਹੈ ਕਿ ਸੂਫੀਆਂ ਨੂੰ, ਸਹੀ ਮਾਇਨੇ ਦੇ ਸੂਫੀਆਂ ਨੂੰ ਇਸਲਾਮ ਨੇ ਕਬੂਲ ਨਹੀਂ ਕੀਤਾ। ਮਨਸੂਰ ਨੂੰ ਸੂਲੀ ਤੇ ਚਾੜ ਦਿੱਤਾ ਗਿਆ। ਸ਼ਮਸ ਤਬਰੇਜ਼ ਦੀ ਪੁੱਠੀ ਖੱਲ ਲਾਈ ਗਈ ਮੁਲਤਾਨ ਦੇ ਚ। ਸਰਮਦ ਨੂੰ ਕਤਲ ਕੀਤਾ ਗਿਆ ਦਿੱਲੀ ਦੇ ਲਾਲ ਕਿਲੇ ਦੇ ਚ। ਔਰ ਸਾਈਂ ਬੁੱਲਾ ਸ਼ਾਹ, ਜੋ ਇੱਧਰ ਲਾਹੌਰ ਦੇ ਨੇੜੇ ਰਹਿਣ ਵਾਲਾ, ਇਹ ਵੀ ਸੂਫੀ ਸੰਤ ਸੀ। ਇਹਨੇ ਕਹਿ ਦਿੱਤਾ, ਜੇ ਜ਼ਾਹਰ ਕਰਾਂ ਇਸਰਾਰ ਤਾਈਂ, ਸਾਰੇ ਭੁੱਲ ਜਾਵਨ ਤਕਰਾਰ ਤਾਈਂ, ਫਿਰ ਮਾਰਨ ਬੁੱਲੇ ਯਾਰ ਥਾਈਂ, ਤੇ ਗੁਪਤੀ ਬਾਤ ਸੁਖੀਂਦੀ ਹੈ। ਕਹਿੰਦਾ ਮੈਂ ਜਾਣਿਆ ਜੋ ਮੈਂ ਕਹਿਣਾ ਨਹੀਂ। ਕਿਉਂ? ਕਹਿੰਦਾ ਮੈਂ ਕਿਹਾ ਤੇ ਮੇਰੀ ਹਾਲਤ ਮਨਸੂਰ ਜੈਸੀ, ਜੇ ਮੈਂ ਕਹਿ ਦਿੱਤਾ ਤਾਂ ਮੇਰੀ ਹਾਲਤ ਸ਼ਮਸ ਤਬਰੇਜ਼ ਜੈਸੀ, ਜੇ ਮੈਂ ਕਹਿ ਦਿੱਤਾ ਤਾਂ ਜੋ ਸਰਮਦ ਨਾਲ ਹੋਇਆ ਮੇਰੇ ਨਾਲ ਹੋਏਗਾ। ਦੁਨੀਆਂ ਦਾ ਹਾਜ਼ਮਾ ਬੜਾ ਕਮਜ਼ੋਰ ਹੈ, ਬਹੁਤ ਕਮਜ਼ੋਰ ਹੈ। ਹਰੇਕ ਨੇ ਆਪਣਾ ਦਾਇਰਾ ਬਣਾ ਰੱਖਿਆ, ਉਸ ਦਾਇਰੇ 'ਚ ਜੀ ਨੇ, ਤੇਲੀ ਦੇ ਬੈਲ ਦੀ ਤਰ੍ਹਾਂ, ਕੋਲੂ ਦੇ ਬੈਲ ਦੀ ਤਰ੍ਹਾਂ। ਕਹਿੰਦਾ ਇੱਕ ਵਾਜਿਕ ਸ਼ਬਦ ਸ਼ਰਤ ਅਦਬ ਦੀ ਹੈ, ਹਰ ਹਰ ਵਿੱਚ ਸੂਰਤ ਰੱਬ ਦੀ ਹੈ। ਜੇ ਜ਼ਾਹਰ ਕਰਾਂ ਇਸਰਾਰ ਤਾਈਂ, ਜੇ ਮੈਂ ਸਾਰਾ ਇਹ ਰਾਜ਼ ਖੋਲ ਦਿਆਂ ਕਿ ਕੋਈ ਕਾਫਰ ਨਹੀਂ, ਕੋਈ ਇਮਾਨਦਾਰ ਨਹੀਂ, ਸਭ ਖੁਦਾ ਹੀ ਖੁਦਾ ਹੈ, ਜੇ ਮੈਂ ਇਹ ਖੋਲ ਦਿਆਂ, ਜੇ ਜ਼ਾਹਰ ਕਰਾਂ ਇਸਰਾਰ ਤਾਈਂ, ਸਾਰੇ ਭੁੱਲ ਜਾਵਨ ਤਕਰਾਰ ਤਾਈਂ, ਫਿਰ ਮਾਰਨ ਬੁੱਲੇ ਯਾਰ ਥਾਈਂ, ਇੱਥੇ ਗੁਪਤੀ ਬਾਤ ਸੁਖੀਂਦੀ ਹੈ। ਇੱਥੇ ਗੁਪਤ ਰਹਿਣਾ ਹੀ ਚੰਗਾ ਹੈ, ਫਿਰ ਬੁੱਲੇ ਯਾਰ ਦੀ ਖੈਰ ਕੋਈ ਨਹੀਂ, ਫਿਰ ਤੇ ਮਾਰਨਗੇ। ਜੇ ਮਨਸੂਰ ਨੂੰ ਨਹੀਂ ਛੋੜਿਆ ਗਿਆ, ਸ਼ਮਸ ਤਬਰੇਜ਼ ਨੂੰ ਨਹੀਂ ਛੋੜਿਆ ਗਿਆ, ਸਰਮਦ ਨੂੰ ਨਹੀਂ ਛੋੜਿਆ ਗਿਆ, ਹੋਰ ਸੈਂਕੜੇ ਸੂਫੀ ਸੰਤ ਮਾਰ ਦਿੱਤੇ ਗਏ, ਤੇ ਮੈਨੂੰ ਕਿਸ ਨੇ ਛੱਡਣਾ? ਸ਼ਮਸ ਤਬਰੇਜ਼ ਕਹਿੰਦਾ ਸੀ, ਹਰ ਰਗੇ ਮਨ ਤਾਰੇ ਗਸ਼ਤਾ ਹਾਜ ਤੇ ਜ਼ੁਨਾਰੇ ਨੇਸਤ, ਕਾਫਰੇ ਇਸ਼ਕਮ ਮੁਸਲਮਾਨੀ ਮਾਰਾ ਦਰਕਾਰੇ ਨੇਸਤ। ਸ਼ਮਸ ਤਬਰੇਜ਼ ਕਹਿੰਦਾ ਇਹ ਜੋ ਸਵਾਸ ਚੱਲ ਰਹੇ ਨੇ ਲੜੀਵਾਰ, ਇਹੀ ਮੈਂ ਜਨੇਊ ਪਹਿਨੇ ਹੋਇਆ, ਹੋਰ ਕਿਹੜੇ ਜਨੇਊ ਦੀ ਲੋੜ ਹੈ। ਹਰ ਰਗੇ ਮਨ ਤਾਰੇ ਗਸ਼ਤਾ ਹਾਜ ਤੇ ਜ਼ੁਨਾਰੇ ਨੇਸ, ਕਾਫਰੇ ਇਸ਼ਕਮ ਮੁਸਲਮਾਨੀ ਮਾਰਾ ਦਰਕਾਰ ਨੇਸ। ਔਰ ਕਾਫਰਾਂ, ਕਿਉਂਕਿ ਇਸ਼ਕ ਨੇ ਸਭ ਕੁਝ ਜੋ ਮੇਰੇ ਵਿੱਚ ਫਿਜ਼ੂਲ ਸੀ ਕੱਟ ਕੇ ਰੱਖ ਦਿੱਤਾ, ਬਸ ਇਸ਼ਕ ਹੀ ਮੇਰੀ ਸੁਨਤ ਹੈ, ਚੱਲ ਰਹੇ ਸਵਾਸ ਹੀ ਮੇਰਾ ਜਨੇਊ ਨੇ, ਮੈਨੂੰ ਜਨੇਊ ਦੀ ਲੋੜ ਨਹੀਂ, ਮੈਨੂੰ ਸੁਨਤ ਦੀ ਲੋੜ ਨਹੀਂ। ਸ਼ਮਸ ਤਬਰੇਜ਼, ਹਰ ਰਗੇ ਮਨ ਤਾਰੇ ਗਸ਼ਤਾ ਹਜ ਤੇ ਜ਼ੁਨਾਰੇ ਨੇਸਤ, ਕਾਫਰੇ ਇਸ਼ਕਮ ਮੁਸਲਮਾਨੀ ਮਾਰਾ ਦਰਕਾਰੇ ਨੇਸਤ। ਤੋ ਕੌਣ ਜੀਣ ਦੇਗਾ? ਮੁਲਤਾਨ ਦੇ ਨਵਾਬ ਨੇ ਇਸਦੀ ਪੁੱਠੀ ਖੱਲ ਲਾਈ, ਇਹਨੂੰ ਤੜਵਾ ਕੇ ਮਾਰਿਆ। ਇਹੀ ਹਾਲਤ ਸਰਮਦ ਦੀ ਹੋਈ, ਇਹੀ ਹਾਲਤ ਮਨਸੂਰ ਦੀ ਹੋਈ। ਮਨਸੂਰ ਨੂੰ ਤੇ ਬੜੀ ਬੇਰਹਿਮੀ ਨਾਲ ਮਾਰਿਆ ਗਿਆ। ਪਤਾ ਉਸਨੇ ਕੀ ਆਖਿਆ? ਅਨਲ ਹੱਕ। ਇਹ ਉਸਨੇ ਕਾਹਰਾ ਦੇ ਚ ਆਖਿਆ, ਮਿਸਰ ਦੇ ਚ ਆਖਿਆ, ਕਿਧਰੇ ਹਿੰਦੁਸਤਾਨ ਦੇ ਚ ਕਹਿੰਦਾ ਤੇ ਪੂਜਿਆ ਜਾਣਾ ਸੀ। ਇਹ ਵੀ ਮੈਰਜ ਕਰਦੇ ਹਾਂ, ਅਨਲ ਹੱਕ, ਮੈਂ ਹੱਕ ਹੋ ਗਿਆ, ਮੈਂ ਸੱਚ ਬਣ ਗਿਆ। ਹੁਣ ਕਬੀਰ ਵੀ ਤੇ ਇਹੀ ਕਹਿੰਦੇ ਨੇ, ਕਬੀਰ ਜਾਂ ਕੋ ਖੋਜਤੇ ਪਾਇਆ ਸੋਈ ਠੋਰ, ਸੋਈ ਫਿਰ ਕੇ ਤੂੰ ਭਇਆ, ਜਾਂ ਕੋ ਕਹਿਤਾ ਹੋਰ। ਮੈਂ ਜਿਸ ਨੂੰ ਹੋਰ ਕਹਿੰਦਾ ਸੀ, ਰਾਮ ਕੋਈ ਹੋਰ ਹੈ, ਪਰਮਾਤਮਾ ਕੋਈ ਹੋਰ ਹੈ, ਇਹ ਤੇ ਕਬੀਰ ਤੋਂ ਹੀ ਨਿਕਲਿਆ ਤੇ ਗੱਲ ਹੀ ਕੁਛ ਹੋਰ। ਤੋ ਕਬੀਰ ਦਾ ਇਹ ਬੋਲ ਬਰਦਾਸ਼ਤ ਕਰ ਲਿਆ ਗਿਆ, ਕਿਉਂਕਿ ਭਾਰਤ ਦੇ ਚ ਆਖਿਆ ਇਸਨੇ। ਇੱਥੇ ਇਸ ਤਰ੍ਹਾਂ ਦੀ ਹਵਾ ਸੀ, ਅਹਮ ਬ੍ਰਹਮਸਮੀ ਇਹ ਹਵਾ ਸੀ। ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ, पाछे लागो हर फिरे, कहत कबीर कबीर मैं हरी दी तलाश कदों दी छोड़ देती है, हरी मेरी तलाश कर रहे है। मैं हरी दे पिछे जाना कदों दा छोड़ देता है, हरी मेरे पिछे चल रहे है। ये हिंदुस्तान दे चाख्या जा सकता सी, मुश्किल सी, होर दुनिया च इस तरह कहा जाता खुदा मेरे पिछे चल रहा है, खुदा मेरी तलाश च है। सूफिया ने जरूर कहा, सूफी कहते ने लगता है अज खुदा ने सानू बहुत याद किया है क्योंकि अज खुदा की याद आ रही है, वो इंज कहते हैं, वो इस तरह कहते हैं। यादा बड़ी दूर तक पहुंचदियां ने, ਇਹ ਗੱਲ ਵੱਖਰੀ ਹੈ। ਕਿਧਰੇ ਕਿਧਰੇ ਮਜਬੂਰ ਹੋ ਕੇ ਐਸਾ ਵੀ ਆਖਿਆ ਗਿਆ, ਅਬ ਤੋ ਯਾਦ ਰਫਤਗਾਂ ਕੀ ਵੀ ਪਹੁੰਚ ਨਹੀਂ, ਯਾਰੋਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ, ਹੇ ਰੱਬ ਤੇਰੀ ਬਸਤੀ ਕਿੰਨੀ ਕੁ ਦੂਰ ਹੈ, ਮੇਰੀ ਯਾਦ ਵੀ ਨਹੀਂ ਪਹੁੰਚਦੀ, ਮੈਂ ਕਿੱਥੇ ਪਹੁੰਚਾਂ, ਮੇਰੇ ਕਦਮ ਕਿੱਥੇ ਪਹੁੰਚਣ, ਮੇਰੀ ਯਾਦ ਵੀ ਨਹੀਂ ਪਹੁੰਚਦੀ, ਮੇਰੀ ਸਿਮਰਤੀ ਵੀ ਨਹੀਂ ਪਹੁੰਚਦੀ। ਤੇ ਜਿੱਥੇ ਤੱਕ ਮੇਰੀ ਯਾਦ ਨਹੀਂ ਪਹੁੰਚ ਸਕਦੀ ਉੱਥੇ ਤੱਕ ਮੇਰੇ ਕਦਮ ਕਿਸ ਤਰ੍ਹਾਂ ਪਹੁੰਚਣ। ਅਬ ਤੋ ਯਾਦ ਰਫਤਗਾਂ ਕੀ ਵੀ ਪਹੁੰਚ ਨਹੀਂ, ਯਾਰੋਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ। ਇਸੇ ਨੂੰ ਅਮੀਰ ਖੁਸਰੋ ਕਹਿੰਦਾ, ਛੁਪ ਗਏ ਵੋ ਸਾਜ਼ ਹਸਤੀ ਛੇੜ ਕਰ, ਅਬ ਤੋ ਬਸ ਆਵਾਜ਼ ਹੀ ਆਵਾਜ਼ ਹੈ। ਇੱਕ ਆਵਾਜ਼ ਤੇ ਗੂੰਜ ਰਹੀ ਹੈ, ਸੁਣ ਰਿਹਾ, ਇੱਕ ਝਲਕ ਵੇਖੀ ਸੀ ਬਿਜਲੀ ਦੀ ਤਰ੍ਹਾਂ, ਓਝਲ ਹੋ ਗਈ ਹੈ, ਹੁਣ ਨਹੀਂ ਹੈ। ਇਸ ਫਕੀਰ ਨੇ ਕਬੂਲ ਕਰ ਲਿਆ, ਨਹੀਂ ਹੈ ਹੁਣ ਮੇਰੇ ਕੋਲ, ਉਹ ਝਲਕ ਨਹੀਂ ਹੈ, ਮਿਲੀ ਸੀ ਕਿਸੇ ਵਕਤ, ਮੈਂ ਦੇਖੀ ਸੀ ਕਿਸੇ ਵਕਤ। ਮੈਨੂੰ ਆਪਣੀ ਜ਼ਿੰਦਗੀ ਚ ਇਸ ਤਰ੍ਹਾਂ ਦੇ ਹਜ਼ਾਰਾਂ ਮਨੁੱਖ ਮਿਲੇ ਨੇ ਜਿਨ੍ਹਾਂ ਨੇ ਝਲਕ ਵੇਖੀ, ਗਵਾ ਬੈਠੇ, ਨਹੀਂ ਰਹੀ, ਬਾਕੀ ਜ਼ਿੰਦਗੀ ਉਸ ਝਲਕ ਦੇ ਤੜਪਦਿਆਂ ਲੰਘੀ, ਬਾਕੀ ਜੀਵਨ ਉਸ ਝਲਕ ਦੀ ਯਾਦ ਦੇ ਚ ਬਤੀਤ ਹੋਇਆ, ਤੜਪਦਿਆਂ ਬਤੀਤ ਹੋਇਆ। ਅਮੀਰ ਖੁਸਰੋ ਹਜ਼ਰਤ ਨਿਜ਼ਾਮਉਦੀਨ ਦਾ ਚੇਲਾ ਸੀ, ਉਹਨਾਂ ਦੀ ਸੇਵਾ ਕਰਦਾ ਸੀ, ਤੇ ਹਜ਼ਰਤ ਨਿਜ਼ਾਮਉਦੀਨ ਉਸ ਜ਼ਮਾਨੇ ਚ ਮੰਨੇ ਪਰਮੰਨੇ ਚੋਟੀ ਦੇ ਫਕੀਰ ਸਨ ਦਿੱਲੀ ਦੇ ਚ। ਇਹਨਾਂ ਦੇ ਨਾਂ ਤੇ ਇੱਕ ਇਲਾਕੇ ਦਾ ਨਾਂ ਵੀ ਹੈ ਹਜ਼ਰਤ ਨਿਜ਼ਾਮਉਦੀਨ, ਇੱਕ ਰੇਲਵੇ ਸਟੇਸ਼ਨ ਦਾ ਨਾਂ ਵੀ ਹਜ਼ਰਤ ਨਿਜ਼ਾਮਉਦੀਨ ਹੈ। ਇੱਕ ਬਹੁਤ ਵੱਡਾ ਏਰੀਆ ਕਲੋਨੀ ਹੈ ਦਿੱਲੀ ਦੇ ਚ, ਉਸਦਾ ਨਾਂ ਹੈ ਹਜ਼ਰਤ ਨਿਜ਼ਾਮਉਦੀਨ। ਇੱਕ ਬਹੁਤ ਮੰਨਾ ਪਰਮੰਨਿਆ ਸੂਫੀ ਸੰਤ ਤੇ ਇਸ ਦਾ ਚੇਲਾ ਅਮੀਰ ਖੁਸਰੋ, ਇਹ ਕਹਿੰਦਾ, ਛੁਪ ਗਏ ਵੋ ਸਾਜ਼ ਹਸਤੀ ਛੇੜ ਕਰ, ਆਪਣੀ ਹਸਤੀ ਦਾ ਸਾਜ਼ ਮੇਰੀ ਦੁਨੀਆ ਚ ਛੇੜ ਗਏ, ਛਿੜਿਆ ਸੀ, ਪਰ ਅਬ ਤੋਂ ਬਸ ਆਵਾਜ਼ ਹੀ ਆਵਾਜ਼ ਹੈ। ਜਿਸ ਸਾਜ਼ ਤੋਂ ਇਹ ਆਵਾਜ਼ ਨਿਕਲੀ ਸੀ ਉਹ ਸਾਜ਼ ਤੇ ਓਝਲ ਹੋ ਗਿਆ, ਉਹ ਝਲਕ ਤੇ ਓਝਲ ਹੋ ਗਈ, ਉਹ ਮੇਰੇ ਸਾਹਮਣੇ ਸਾਜ਼ ਤੇ ਕੋਈ ਨਹੀਂ, ਉਹ ਪ੍ਰਕਾਸ਼ ਤੇ ਨਹੀਂ ਹੈ, ਆਵਾਜ਼ ਹੈ, ਆਵਾਜ਼ ਦੇ ਆਸਰੇ ਤੇ ਜੀ ਰਿਹਾ, ਆਵਾਜ਼ ਹੈ ਮੇਰੇ ਕੋਲ, ਆਵਾਜ਼ ਬ੍ਰਹਿਮੰਡ ਦੇ ਚ ਵਿਆਪਕ ਹੈ। ਇਹ ਮਹਾਤਮਾ ਬੁੱਧ ਦੀ ਪਕੜ ਦੇ ਚ ਆਈ ਓਅੰਕਾਰ, ਇਹ ਜੈਨ ਧਰਮ ਦੇ ਬਾਨੀ ਸਵਾਮੀ ਮਹਾਵੀਰ ਦੀ ਪਕੜ ਦੇ ਚ ਆਈ ਓਅੰਕਾਰ, ਇਹ ਭਾਰਤ ਦੇ ਉਪਨਿਸ਼ਦਾਂ ਦੇ ਰਿਸ਼ੀ ਔਰ ਅਵਤਾਰੀ ਪੁਰਸ਼ ਕ੍ਰਿਸ਼ਨ ਦੇ ਰਾਮ, ਵਿਸ਼ਵਾਮਿੱਤਰ ਤੇ ਵਿਸ਼ਿਸ਼ਟ, ਸੰਦੀਪਨੀ ਤੇ ਦੁਰਵਾਸ਼ਾ, ਸ੍ਰੀ ਕ੍ਰਿਸ਼ਨ ਦੇ ਦੋ ਗੁਰੂ ਸਨ, ਰਾਮ ਦੇ ਦੋ ਗੁਰੂ ਸਨ, ਰਾਮ ਦੇ ਦੋ ਗੁਰੂ ਸਨ ਵਿਸ਼ਿਸ਼ਟ ਤੇ ਵਿਸ਼ਵਾਮਿੱਤਰ, ਸ੍ਰੀ ਕ੍ਰਿਸ਼ਨ ਦੇ ਦੋ ਗੁਰੂ ਸਨ ਸੰਦੀਪਨੀ ਤੇ ਦੁਰਵਾਸ਼ਾ। ਇਹ ਜੋ ਮੁਖੀ ਬੰਦੇ ਨੇ ਧਾਰਮਿਕ ਦੁਨੀਆਂ ਦੇ, ਜਿਨ੍ਹਾਂ ਦੇ ਉੱਤੇ ਹਿੰਦੁਸਤਾਨ ਦਾ ਧਾਰਮਿਕ ਇਤਿਹਾਸ ਖੜਾ ਹੈ, ਕਹਿੰਦੇ ਨਾ ਮੂਲ ਧੁਨੀ ਓਅੰਕਾਰ ਹੈ। ਗੁਰਮਤ ਦਾ ਜ਼ਮਾਨਾ ਆਇਆ, ਗੁਰੂ ਨਾਨਕ ਦਾ ਜ਼ਮਾਨਾ ਆਇਆ, ਆਪ ਦੀ ਕੰਠ ਤੋਂ ਵੀ ਨਿਕਲਿਆ, मूल मंत्र, मूल बोल, बुनियादी बोल ओंकार। एक गुरु ग्रंथ साहब जी महाराज सैकड़े थावां ते आंदा है, किधरे बाणी शुरू आंदी है, राग शुरू आंदा है, नवी गल शुरू आंदी है, भगतां दी बाणी शुरू आंदी है, मूल मंत्र मौजूद और मूल मंत्र दा पहला अक्षर एक ओंकार। इनू बार बार क्यों दोहराया, इनू सारे गुरु ग्रंथ साहब विच बार बार क्यों लिखे है, यही तो एक ध्वनि है जो व्यापक है, ब्रह्मंड विच व्यापक है और इसे ची सारा भाव चल रहा है, जन्म जीवन मरण। इस्लाम दे सूफी संतां दी पकड़ दे जरूर आया, वो साफ कह रहे हैं अब तो बस आवाज ही आवाज है, सब कुछ उसे आवाज दे चोरे है। हुण ओ आवाज कहिंदे ने संस्कृत विच आवाज नूं कहिंदे ने मंत्र बोल आवाज, ब्रिज भाषा शब्द कह देंदे, पंजाबी च असी वाक कह देंदे, इस नूं असी इंज कह सकदे हां मूल वाक, मूल आवाज, मूल मंत्र इंज कह सकदे हां। पुरानी भाषा देश दी संस्कृत सी और यही धर्म की भाषा बन गई, क्योंकि धर्म नो वर्णन करन वास्ते जैसे शब्द उस कोल ले, यकीन जानो दुनिया की किसी भाषा कोल नहीं। इंग्लिश दे कोल जोड़े शब्द ने विज्ञान नो प्रगट कर सकते ने, ज्ञान नो नहीं। मैं चंगी तरह याद है वाशिंगटन देच अहिंसा आश्रम देच दास कथा कर रहा सी, ते मेरी इतनी इंग्लिश है नहीं सी कि मैं बोल सका, माड़ी मोटी समझ आ जाती, तो एक इंटरप्रेट कर रहा सी, सुनन वाले सारे सजे हुए गोरे सिंह ए सन, ते मैं बोल रहा सी। चतुष्टा अंतह करण दी जद गल आई कि मन दे चार भाग, मन बुद्ध चित अहं, चतुष्टा अंतःकरण, उसने जिस ढंग नाल इंटरप्रेट किया, मैं कह नहीं मेरा मन सहमत नहीं तू जो कुछ कह। सरदार अशोका सिंह सानू मैनू कहण लगे ज्ञानी जी इंग्लिश शब्द ही कोई नहीं, चतुष्टा अंतःकरण वास्ते तू की बयान करी, कॉन्शियस माइंड ते अनकॉन्शियस कहना पड़ेगा और की कहिए, अचेत मन ते सुचेत मन और की कहिए। विज्ञान नो वर्णन करन वास्ते इंग्लिश कोल पूरे शब्द हैं, अक्षर हैं, धर्म नो बयान करन वास्ते नहीं ने, धर्म नो बयान करन वास्ते संस्कृत कोल पूरी भाषा है, पूरे अक्षर ने, और जिहड़े भी अक्षर बनाए गए धर्म नो प्रगट करन वास्ते, लेकिन विज्ञान नो प्रगट कर सकन यकीन जानो उन्हां कोल भी शब्द कोई नहीं, उन्हां नो भी इधरों उधार लेने पैंदे ने, ये भी मैं अर्ज करदे हां। एक विज्ञान नूं पूरन प्रगट कर सके अल्फाज नहीं ने, एक धर्म नूं पूरन तौर ते प्रगट कर सकन शब्द नहीं ने, अल्फाज नहीं ने। इस हिसाब नाल दोवें कह दईए भाषावां लंघणियां ने, एक विज्ञान दी दुनिया च नहीं चल सकती, एक धर्म दी दुनिया च नहीं चल सकती। इस वास्ते मैं अर्ज करा इंग्लिश दे च धर्म दी कतई पूरी व्याख्या नहीं हो सकती, कतई नहीं हो सकती, भावें कई कहिंदे पैण। इसनों इस्लाम ने अगर नहीं मनिया तो चंगा ही कहता है, भाई नमाज ते अरबी ची पढ़ांगे, कुरान दी तलावत ते अरबी ची होवेगी, और किसी भाषा च नहीं, मूल खो जाएगा, बुनियाद खो जाएगी, जिवें मोहम्मद साहब दी पकड़ दे चाई वह खो जाएगी, नहीं उते अरबी पढ़नी पेगी मुसलमान नूं। कितने इंग्लिश दे टीके पढ़ लो, यकीन जानो सरूर नहीं मिलेगा जितने चिर तक यही बोल तुसी अपनी जबान ते ना दोहराओ जो गुरु नानक दी पकड़ दे चाहे, जो गुरु नानक दे कंठ तो निकले, जो गुरु नानक दी रसना तो निकले। तो खैर मुख्तसर जो है मैं अर्ज करा, जद भी कोई इस बहाव नू देख लेंदा है उसका दायरा बड़ा वसी हो जाता है, इस शब्द कित्थों शुरू होंदा है कित्थे खत्म होंदा है कुछ नहीं पता, धुन व्यापक है, प्रकाश व्यापक है, ध्वनि व्यापक है, प्रकाश व्यापक है, शब्द व्यापक है, कीता पसाओ एको कवाओ, शब्द एक, दो तीन चार नहीं, एक, एको कवाओ ਇੱਕ ਦੋਨੇ ਤਿਸਤੇ ਹੋਏ ਲੱਖ ਦਰਿਆ ਉਸੇ ਇੱਕ ਦੋਨੇ ਦੇ ਵਿੱਚ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ ਸੂਰਜਾਂ ਦੇ ਦਰਿਆ ਚੰਦਰਮਾ ਦੇ ਦਰਿਆ ਤਾਰੇ ਗ੍ਰਹਿ ਨਛੱਤਰ ਧਰਤੀ ਪਵਨ ਪਾਣੀ ਮਨੁੱਖ ਜੀਵ ਜੰਤੂ ਪਸ਼ੂ ਪਕਸ਼ੀ ਬਨਸਪਤੀ ਪਤਾ ਨਹੀਂ ਕਿਤਨੇ ਦਰਿਆ ਚੱਲ ਪਏ ਉਸੇ ਇੱਕ ਧੁੰਦ ਦੇ ਉਸੇ ਇੱਕ ਸ਼ਬਦ ਦੇ ਔਰ ਗਜ਼ਬ ਦੀ ਗੱਲ ਹਿੰਦੁਸਤਾਨ ਦੇ ਪ੍ਰਾਚੀਨ ਸਾਰੇ ਸੰਤ ਸਹਿਮਤ ਨੇ ਜਦ ਕਿਸੇ ਦੀ ਇਹ ਧੁਨ ਪ੍ਰਗਟ ਦੇ ਚ ਆ ਜਾਂਦੀ ਹੈ ਤਾਂ ਕਹਿ ਦਿੰਦਾ ਹੈ ਪਰਮਾਤਮਾ ਨੂੰ ਮੈਂ ਹੁਣ ਸੁਣ ਰਿਹਾ ਔਰ ਮੈਨੂੰ ਐਸਾ ਬੋਧ ਹੋ ਗਿਆ ਕਿ ਪਰਮਾਤਮਾ ਹਰ ਵਕਤ ਬੋਲ ਰਿਹਾ ਠਾਕਰ ਹਮਰਾ ਸਦ ਬੋਲਨ ਦਾ ਮੇਰਾ ਰੱਬ ਹਰ ਵਕਤ ਬੋਲ ਰਿਹਾ ਕਦੀ ਚੁੱਪ ਨਹੀਂ ਕਰਦਾ ਮੌਨੀ ਨਹੀਂ ਹੈ ਉਹ ਤੇ ਬੋਲ ਰਿਹਾ ਹਰ ਵਕਤ ਬੋਲ ਰਿਹਾ ਉਹਦੀ ਧੁਨ ਹਰ ਵਕਤ ਗੂੰਜ ਰਹੀ ਹੈ ਨਹੀਂ ਸੁਣਾਈ ਦੇ ਰਹੀ ਤਾਂ ਅਸੀਂ ਬਹਿ ਰਹੇ ਹਾਂ ਔਰ ਕੀ ਹੈ ਇੰਨਾ ਕਹਿਣਾ ਪਏਗਾ ਕਾਰਨ ਚੇਤਨਾ ਮਨ ਇਹ ਵੀ ਬੋਲੀ ਜਾ ਰਿਹਾ ਚੁੱਪ ਕਰੇ ਤੇ ਸੁਣੇ ਨਹੀਂ ਚੁੱਪ ਕਰਦਾ ਤੂੰ ਇੱਕ ਤੇ ਪਰਮਾਤਮਾ ਬੋਲ ਰਿਹਾ ਇੱਕ ਮਨੁੱਖ ਦਾ ਮਨ ਬੋਲ ਰਿਹਾ ਬਸ ਇਹ ਮਨ ਹੀ ਦੀਵਾਰ ਹੈ ਇਹ ਆਪਣੀ ਸੋਚਣੀ ਚ ਪਿਆ ਆਪਣੇ ਵਿਚਾਰਾਂ ਚ ਪਿਆ ਆਪਣੇ ਚਿੰਤਨ ਦੇ ਚ ਪਿਆ ਛੱਡ ਤੂੰ ਸਭ ਪਰਮਾਤਮਾ ਦੇ ਕਮ ਸੇ ਕਮ 23 ਘੰਟੇ ਤੂੰ ਸੋਚਣਾ ਹੈ ਸੋਚ ਵਿਚਾਰਨਾ ਵਿਚਾਰ ਚੇਤੇ ਕਰਨਾ ਚੇਤੇ ਕਰ ਜਦ ਇੱਕ ਘੰਟਾ ਬੰਦਗੀ ਵਾਸਤੇ ਬੈਠ ਮਨ ਨੂੰ ਪਰੇ ਕਰ ਇਹ ਨਹੀਂ ਮਿਲਣ ਦੇਗਾ ਇਹ ਦੀਵਾਰ ਬਣ ਕੇ ਖੜਾ ਹੋ ਜਾਏਗਾ ਕਿਉਂਕਿ ਮਨ ਵਿੱਚ ਜਿਹੜੀ ਸੋਚਣੀ ਚੱਲੇਗੀ ਮਨ ਵਿੱਚ ਜਿਹੜੇ ਵਿਚਾਰ ਚੱਲਣਗੇ ਮਨ ਦੇ ਜੋ ਚਿੰਤਨ ਯਾਦਾਂ ਚੱਲਣਗੀਆਂ ਇਹ ਤੇ ਦੀਵਾਰ ਬਣ ਕੇ ਖੜੀ ਹੋ ਜਾਏਗੀ ਤੈਨੂੰ ਮਿਲਣ ਨਹੀਂ ਦੇਗੀ ਤੋ ਖੈਰ ਉਸ ਓਹੰਕਾਰ ਦੇ ਨਾਲ ਗੁਰੂ ਨਾਨਕ ਨੇ ਏਕਾ ਜੋੜਿਆ ਕਿਉਂਕਿ ਜਿਨ੍ਹਾਂ ਦੀ ਪਕੜ ਦੇ ਚ ਆਇਆ ਉਹ ਤੇ ਸੱਚੇ ਰਿਸ਼ੀ ਸੰਤ ਮਹਾਂਪੁਰਸ਼ ਸਨ ਤੇ ਬਾਅਦ ਵਿੱਚ ਹਜ਼ਾਰਾਂ ਸਾਲ ਦਾ ਇਹ ਜਿਹੜਾ ਅੰਤਰਾਲ ਗੈਪ ਖੜਾ ਹੋ ਗਿਆ ਅੱਜ ਤੇ ਕਿੱਥੇ ਰਿਸ਼ੀ ਮੁਨੀ ਉਹ ਅਵਤਾਰ ਤੋ ਵਿਸ਼ਵਾਸ ਅੰਧ ਵਿਸ਼ਵਾਸ ਬਣ ਗਿਆ ਅੰਧ ਵਿਸ਼ਵਾਸ ਕਿਸ ਨੂੰ ਕਹਿੰਦੇ ਨੇ ਜਿਸ ਨੂੰ ਮੈਂ ਜਾਣਿਆ ਨਹੀਂ ਮੈਂ ਸਮਝਿਆ ਨਹੀਂ ਫਿਰ ਵੀ ਮੈਂ ਕਹਿ ਰਿਹਾ ਬਿਆਨ ਕਰ ਰਿਹਾ ਤੋ ਇਹ ਮੇਰਾ ਬਿਆਨ ਕਰਨਾ ਅੰਧ ਵਿਸ਼ਵਾਸ ਤੋਂ ਜ਼ਿਆਦਾ ਹੋਰ ਕੁਛ ਵੀ ਨਹੀਂ ਸ਼ੇਖ ਸਾਦੀ ਸਾਹਿਬ ਤੇ ਕਿਹਾ ਕਰਦੇ ਸਨ ਮਜ਼ਹਬ ਦੀ ਦੁਨੀਆਂ ਚ ਧਰਮ ਦੀ ਦੁਨੀਆਂ ਚ ਸਭ ਅੰਧੇ ਲੋਕ ਰਸਤਾ ਦਿਖਾ ਰਹੇ ਨੇ ਅੰਧੇ ਲੋਕ ਸਭ ਸੁੱਤੇ ਹੋਏ ਬੰਦੇ ਸੁੱਤਿਆਂ ਹੋਇਆਂ ਨੂੰ ਜਗਾਉਣ ਦੀ ਕੋਸ਼ਿਸ਼ ਪਏ ਕਰਦੇ ਨੇ ਹੱਦ ਹੋ ਗਈ ਤੂੰ ਆਪ ਹੀ ਸੁੱਤਾ ਪਿਆ ਤੇ ਸੁੱਤੇ ਨੂੰ ਕਿਸ ਤਰ੍ਹਾਂ ਜਗਾਏਗਾ ਖੁਫਤਾ ਰਾ ਖੁਫਤਾ ਕਿੱਕੂ ਨਦ ਬਿਦਾਰ ਇਹ ਸੁੱਤਾ ਹੋਇਆ ਸੁੱਤੇ ਨੂੰ ਕਿਸ ਤਰ੍ਹਾਂ ਜਗਾਏਗਾ ਇਹ ਬੁਝੀ ਹੋਈ ਸ਼ਮਾ ਬੁਝੀ ਹੋਈ ਸ਼ਮਾ ਨੂੰ ਕਿਸ ਤਰ੍ਹਾਂ ਜਲਾਏਗੀ ਤੂੰ ਸ਼ੇਖ ਸਾਦੀ ਸਾਹਿਬ ਕਿਹਾ ਕਰਦੇ ਸਨ ਇਹ ਬੁਝੇ ਹੋਏ ਦੀਪਕ ਦੀਪਕਾਂ ਨੂੰ ਜਲਾਉਣ ਦੀ ਕੋਸ਼ਿਸ਼ ਪਏ ਕਰਦੇ ਨੇ ਇਹ ਸੁੱਤੇ ਹੋਏ ਮਨੁੱਖ ਮਜ਼ਹਬ ਦੀ ਦੁਨੀਆਂ ਵਿੱਚ ਧਰਮ ਦੀ ਦੁਨੀਆਂ ਵਿੱਚ ਇਹ ਸੁੱਤੇ ਹੋਏ ਮਨੁੱਖ ਸੁੱਤਿਆਂ ਨੂੰ ਜਗਾਉਣ ਦੀ ਕੋਸ਼ਿਸ਼ ਪਏ ਕਰਦੇ ਨੇ ਇਹ ਅੰਧੇ ਮਨੁੱਖ ਰਸਤਾ ਦਿਖਾਉਣ ਦੀ ਕੋਸ਼ਿਸ਼ ਪਏ ਕਰਦੇ ਨੇ ਕਹਿੰਦੇ ਨੇ ਕਮ ਸੇ ਕਮ ਇਹ ਇਤਨਾ ਕੰਮ ਨਾ ਕਰਨ ਤੇ ਸ਼ਾਇਦ ਅੰਧੇ ਕੁਝ ਟਟੋਲ ਟਟੋਲ ਕੇ ਕੁਛ ਉਹਨਾਂ ਦੀ ਅੱਖਾਂ ਵੀ ਖੁੱਲਣ ਆਪਣੇ ਅੱਖਾਂ ਦਾ ਇਲਾਜ ਵੀ ਕਰਾਉਣ ਵੀ ਨਹੀਂ ਦਿਖਾਈ ਦਿੰਦਾ ਕੁਝ ਕੋਸ਼ਿਸ਼ ਵੀ ਕਰਨ ਜਾਗਣ ਦੀ ਪਰ ਇਹ ਸੁੱਤੇ ਹੋਏ ਜਾਗਣ ਹੀ ਨਹੀਂ ਦਿੰਦੇ ਕਿਉਂਕਿ ਸੁੱਤੇ ਹੋਏ ਦਾਵਾ ਪੇ ਕਰਦੇ ਨੇ ਅਸੀਂ ਜਾਗੇ ਹੋਏ ਹਾਂ ਤੁਹਾਨੂੰ ਜਗਾ ਰਹੇ ਹਾਂ ਪਰ ਇਹਨਾਂ ਕੋਲ ਪੁੱਛੀਏ ਸੁਣਾਈ ਦੇ ਰਿਹਾ ਹੈ ਪਰਮਾਤਮਾ ਅਗਰ ਨਹੀਂ ਸੁਣਾਈ ਦੇ ਰਿਹਾ ਤਾਂ ਮਨ ਸੁੱਤਾ ਪਿਆ ਔਰ ਕੀ ਹੈ ਜਾਗਤ ਸੋਇਆ ਜਨਮ ਗਵਾਇਆ ਮਹਾਰਾਜ ਕਹਿੰਦੇ ਮਾੜਾ ਜਿਹਾ ਤੂੰ ਸਰੀਰ ਦੇ ਤਲ ਤੇ ਜਾਗਿਆ ਮਨ ਦੇ ਤਲ ਤੇ ਸੁੱਤਾ ਹੋਇਆ ਜਾਗਤ ਸੋਇਆ ਜਨਮ ਗਵਾਇਆ ਸਾਰੀ ਜ਼ਿੰਦਗੀ ਸੁੱਤਿਆਂ ਹੀ ਲੰਘ ਗਈ ਸੁੱਤਿਆਂ ਹੀ ਜੀਵਨ ਬਤੀਤ ਹੋ ਗਿਆ ਉਹ ਜਿਹੜੀ ਧੁਨ ਗੂੰਜ ਰਹੀ ਹੈ ਤੇ ਉਸਨੂੰ ਬਾਹਰੋਂ ਵਾਹਿਗੁਰੂ ਵਾਹਿਗੁਰੂ ਦੀ ਧੁਨ ਇਹਦੀ ਕੀ ਲੋੜ ਪਏਗੀ ਬਾਹਰੋਂ ਆਪਣੇ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਜਿਸ ਦਿਨ ਮਨ ਜਾਗਦਾ ਫਿਰ ਉਸ ਧੁਨੀ ਨੂੰ ਸੁਣ ਲੈਂਦਾ ਫਿਰ ਅਜੱਪਾ ਜਾਪ ਚੱਲਦਾ ਫਿਰ ਰਸਨਾ ਨੂੰ ਜਪਣ ਦੀ ਲੋੜ ਨਹੀਂ ਫਿਰ ਜ਼ਬਾਨ ਨੂੰ ਕੁਛ ਕਹਿਣ ਦੀ ਲੋੜ ਨਹੀਂ। ਇਹ ਸੱਚਾਈ ਜਿਨ੍ਹਾਂ ਦੀ ਪਕੜ ਵਿੱਚ ਆਈ, ਖਾਸ ਕਰਕੇ ਅਰਬ ਦੁਨੀਆ 'ਚ, ਅਤੇ ਜਦ ਉਹਨਾਂ ਨੇ ਬਿਆਨ ਕਰ ਦਿੱਤੀ, ਕਤਲ ਹੋਏ, ਮਾਰੇ ਗਏ, ਚਾਹੇ ਮਨਸੂਰ ਸੀ, ਮੈਂ ਫਿਰ ਦੁਹਰਾਵਾਂ, ਚਾਹੇ ਸ਼ਮਸ ਤਬਰੇਜ਼ ਸੀ, ਚਾਹੇ ਸਰਮਦ ਸੀ, ਅਤੇ ਚਾਹੇ ਹਜ਼ਾਰਾਂ ਹੋਰ ਸੂਫੀ ਸੰਤ ਸਨ, ਇਹਨਾਂ ਸਾਰਿਆਂ ਤੋਂ ਸਿੱਖਿਆ ਲੈ ਲਈ ਬੁੱਲੇ ਸ਼ਾਹ ਨੇ। ਕਹਿੰਦਾ ਨਹੀਂ, ਮੈਂ ਕਹਿਣਾ ਹੀ ਨਹੀਂ ਕੁਛ, ਉਤਨਾ ਕਹਿਣਾ ਜਿੰਨਾ ਲੋਕੀ ਹਜ਼ਮ ਕਰ ਸਕਣ। ਇੱਕ ਵਾਜਬ ਸ਼ਰਤ ਅਦਬ ਦੀ ਹੈ, ਹਰ ਹਰ ਵਿੱਚ ਸੂਰਤ ਰੱਬ ਦੀ ਹੈ। ਮੈਂ ਨਹੀਂ ਕਹਿੰਦਾ ਕਿਸੇ ਨੂੰ ਕਾਫਰ, ਕੋਈ ਕਾਫਰ ਨਹੀਂ ਹੈ, ਮੈਂ ਨਹੀਂ ਕਹਿੰਦਾ, ਮੈਂ ਨਹੀਂ ਕਹਿੰਦਾ ਕਿਸੇ ਨੂੰ ਮੂਰਖ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਨੈ ਕੋ ਮੂਰਖ ਨੈ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਬਾਣਾ। ਅਸੀਂ ਨਹੀਂ ਕਹਿੰਦੇ ਕਿਸੇ ਨੂੰ ਇਹ ਬਹੁਤ ਸਿਆਣਾ ਹੈ, ਇਹ ਬਹੁਤ ਮੂਰਖ ਹੈ, ਇਹ ਕਹਿਣਾ ਹੀ ਛੋੜ ਦਿੱਤਾ ਹੈ, ਇਹ ਦੋਰੰਗੀ ਬਿਆਨ ਕਰਨੀ ਹੀ ਛੱਡ ਦਿੱਤੀ ਹੈ। ਬੁੱਲੇ ਨੂੰ ਕਹੀਏ ਜਿਤਨਾ ਤੂੰ ਜਾਣਿਆ ਹੈ ਕਹਿ ਦੇ। ਤੂੰ ਕਹਿੰਦਾ ਜੇ ਜ਼ਾਹਰ ਕਰਾਂ ਇਸਰਾਰ ਤਾਂ ਹੀ, ਸਾਰੇ ਭੁੱਲ ਜਾਵਨ ਤਕਰਾਰ ਤਾਂ ਹੀ, ਫਿਰ ਮਾਰਨ ਬੁੱਲੇ ਯਾਰ ਤਾਂ ਹੀ, ਇੱਥੇ ਗੁਪਤੀ ਬਾਤ ਸੁਖੀਂਦੀ ਹੈ। ਫਿਰ ਬੁੱਲੇ ਯਾਰ ਦੀ ਖੈਰ ਕੋਈ ਨਹੀਂ, ਮਾਰ ਖਾਣੀ ਪਏਗੀ, ਫਿਰ ਕੋਈ ਸਹਾਰੇਗਾ ਨਹੀਂ। ਬੁੱਲਾ ਉਨੇ ਚਿਰ ਤੱਕ ਬਰਦਾਸ਼ਤ ਹੋ ਸਕਦਾ ਹੈ ਕਿ ਮੈਂ ਉਹ ਬੋਲਾਂ ਜੋ ਆਮ ਸੰਸਾਰ ਦੇ ਨਾਲ ਤਾਲਮੇਲ ਬੈਠ ਜਾਏ, ਤਾਲਮੇਲ ਬੈਠ ਜਾਏ, ਤੇ ਜੇ ਮੈਂ ਉਹ ਬੋਲਿਆ ਜਿਹੜਾ ਤਾਲਮੇਲ ਨਾ ਬੈਠਿਆ ਤਾਂ ਫਿਰ ਮੇਰੀ ਖੈਰ ਕੋਈ ਨਹੀਂ, ਤਾਂ ਮੈਂ ਨਹੀਂ ਬੋਲਦਾ, ਮੈਂ ਨਹੀਂ ਕਹਿੰਦਾ। ਕੁਛ ਐਸੇ ਸਨ ਜੋ ਬੋਲ ਪਏ, ਤੇ ਜਦ ਬੋਲ ਪਏ ਤਾਂ ਤੱਤੀ ਤਵੀ ਤੇ ਬੈਠਣਾ ਪਏਗਾ, ਚਾਂਦਨੀ ਚੌਂਕ ਦੇ ਸ਼ਹੀਦ ਹੋਣਾ ਪਏਗਾ, ਸੂਲੀ ਤੇ ਚੜ੍ਹਨਾ ਪਏਗਾ, ਬੰਦ ਬੰਦ ਕਟਾਣੇ ਪੈਣਗੇ। ਬੋਲ ਪਏ, ਔਰ ਮੈਂ ਅਰਜ਼ ਕਰਾਂ ਜਿੰਨੇ ਵੀ ਸੰਤ ਪੂਜੇ ਜਾ ਰਹੇ ਨੇ, ਇਹਨਾਂ ਦੇ ਚੋਂ 90% ਦੇ ਸੰਤ ਹੈ ਨਹੀਂ, ਬਿਲਕੁਲ ਨਹੀਂ ਨੇ, ਤੇ ਜਿਹੜੇ 10% ਹੈਗੇ ਨੇ ਉਹ ਉਹੀ ਕਹਿੰਦੇ ਨੇ, ਉਹੀ ਬੋਲਦੇ ਨੇ ਜੋ ਜਗਤ ਨਾਲ ਤਾਲਮੇਲ ਬੈਠ ਜਾ, ਬਸ ਇੰਨੀ ਗੱਲ। ਇਸ ਵਾਸਤੇ ਉਹ ਕਬੂਲ ਨੇ, ਇਸ ਵਾਸਤੇ ਉਹ ਪ੍ਰਵਾਨ ਨੇ, ਵਰਨਾ ਉਹ ਉਹੀ ਕਹਿ ਦੇਣ ਜੋ ਕੁਛ ਉਹਨਾਂ ਦੇ ਅਨੁਭਵ ਦੇ ਚ ਆਇਆ, ਇੱਕ ਦਿਨ ਨਹੀਂ ਬਰਦਾਸ਼ ਹੋਣਗੇ, ਜ਼ਮਾਨਾ ਇੱਕ ਦਿਨ ਉਹਨਾਂ ਨੂੰ ਕਬੂਲ ਨਹੀਂ ਕਰੇਗਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਨਹੀਂ ਜੋੜ ਜੁੜੇਗਾ। ਕਬੀਰ ਕਹਿੰਦੇ ਨੇ, ਇਹ ਮੌਲਵੀਓ, ਇਹ ਪੰਡਤੋ, ਜਦ ਮੈਂ ਤੁਹਾਨੂੰ ਛੱਡਿਆ ਤੁਸੀਂ ਮੈਨੂੰ ਛੱਡੋ, ਮੇਰਾ ਖੇੜਾ ਛੱਡੋ, ਮੈਂ ਤੁਹਾਨੂੰ ਛੱਡ ਦਿੱਤਾ। ਹਮਰਾ ਝਗੜਾ ਰਹਾ ਨਾ ਕਹੋ, ਪੰਡਤ ਮੂਲਾਂ ਛੱਡੇ ਦੋ, ਮੇਰਾ ਤਾਲਮੇਲ ਤੁਹਾਡੇ ਨਾਲ ਨਹੀਂ ਬੈਠਦਾ। ਪੰਡਿਤ ਮੂਲਾਂ ਜੋ ਲਿਖ ਦਈਆ, ਛੱਡ ਚਲੇ ਹਮ ਕਿਛੂ ਨਾ ਲਈਆ, ਮੈਂ ਤੇ ਛੋੜ ਦਿੱਤਾ, ਮੇਰਾ ਇਹਨਾਂ ਨਾਲ ਤਾਲਮੇਲ ਨਹੀਂ ਬੈਠਦਾ। ਇਤਨੀ ਉੱਚੀ ਗੱਲ ਕਹਿ ਦਿੱਤੀ, ਇਤਨੀ ਉੱਚੀ ਗੱਲ ਕਹਿ ਦਿੱਤੀ, ਨਾ ਪੰਡਿਤਾਂ ਨੂੰ ਬਰਦਾਸ਼ਤ ਹੋਈ, ਨਾ ਮੌਲਵੀਆਂ ਨੂੰ। ਆਪ ਸੁਣ ਕੇ ਹੈਰਾਨ ਹੋਵੋ ਗਏ, ਜਦ ਮਹਾਤਮਾ ਬੁੱਧ ਨੇ ਸੱਚਾਈ ਨੂੰ ਵਰਣਨ ਕੀਤਾ, ਕੋਈ ਚਾਰ ਵਰਨ ਨਹੀਂ ਨੇ, ਕੋਈ ਜਨਮ ਤੋਂ ਸ਼ੂਦਰ ਨਹੀਂ, ਕੋਈ ਜਨਮ ਤੋਂ ਬ੍ਰਾਹਮਣ ਨਹੀਂ, ਕੋਈ ਖੱਤਰੀ ਨਹੀਂ, ਕੋਈ ਵੈਸ਼ ਨਹੀਂ, ਇੱਕ ਬਹਾਓ ਹੈ ਬ੍ਰਹਿਮੰਡ ਦੇ ਵਿੱਚ। ਤੋ ਮਹਾਤਮਾ ਬੁੱਧ ਭਾਰਤ ਦੇ ਵਿੱਚ ਪਤਾ ਹੈ ਕੀ ਹੋਇਆ, ਬੋਧ ਭਿਕਸ਼ੂਆਂ ਨਾਲ 13 ਲੱਖ ਬੋਧ ਭਿਕਸ਼ੂ ਜ਼ਿੰਦਾ ਜਲਾਏ ਗਏ ਉਸ ਜ਼ਮਾਨੇ ਵਿੱਚ, ਕਬੂਲ ਨਹੀਂ ਹੋਏ। ਫਿਰ ਕਬੀਰ ਨੇ ਆਵਾਜ਼ ਲਾਈ, ਕੋਈ ਵਰਨ ਨਹੀਂ ਚਾਰ, ਕੋਈ ਜਨਮ ਤੋਂ ਬ੍ਰਾਹਮਣ ਨਹੀਂ, ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਜਿਸ ਤਰ੍ਹਾਂ ਮੇਰਾ ਜਨਮ ਹੈ ਉਸ ਤਰ੍ਹਾਂ ਤੇਰਾ ਜਨਮ ਹੈ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਦ, ਮੇਰਾ ਤਨ ਕੋਈ ਚੀਰੇ ਲਹੂ ਨਿਕਲਦਾ ਤੇ ਤੇਰਾ ਤਨ ਚੀਰੀਏ ਤੇ ਦੁੱਧ ਨਿਕਲਦਾ, ਲਹੂ ਨਿਕਲਦਾ ਔਰ ਕੀ ਹੈ। ਤੂੰ ਵੀ ਇਹੀ ਕੁਛ ਹੈ, ਤੂੰ ਕਿਹੜੀ ਗੱਲ ਦਾ ਬ੍ਰਾਹਮਣ, ਤੂੰ ਕਿਸ ਗੱਲ ਤੇ ਬ੍ਰਾਹਮਣ, ਮੈਂ ਨਹੀਂ ਕਹਿੰਦਾ ਤੈਨੂੰ, ਔਰ ਮੈਂ ਆਪਣੇ ਆਪ ਨੂੰ ਸ਼ੂਦਰ ਨਹੀਂ ਮੰਨਦਾ। ਹੁਣ ਬਣੀ ਹੋਈ ਪਰੰਪਰਾ ਦੇ ਮੁਤਾਬਕ ਤੇ ਸ਼ੂਦਰ ਮੰਨਣਾ ਚਾਹੀਦਾ ਸੀ ਕਬੀਰ ਨੂੰ, ਜੁਲਾਹਾ ਸੀ, ਕਹਿੰਦਾ ਮੈਂ ਨਹੀਂ ਮੰਨਦਾ। ਬਣੀ ਹੋਈ ਪਰੰਪਰਾ ਦੇ ਮੁਤਾਬਕ ਤੇ ਬ੍ਰਾਹਮਣ ਕਹਿਣਾ ਚਾਹੀਦਾ ਸੀ ਕਬੀਰ ਨੂੰ, ਕਹਿੰਦੇ ਨਹੀਂ ਕਹਿੰਦਾ ਮੈਂ, ਤੂੰ ਬ੍ਰਾਹਮਣ ਨਹੀਂ ਹੈ, ਮੈਂ ਸ਼ੂਦਰ ਨਹੀਂ ਹਾਂ, ਇੱਕ ਬਹਾਉ ਹੈ। ਤੂੰ ਕਬੀਰ ਵੀ ਕਬੂਲ ਨਹੀਂ ਹੋਏ, ਬਨਾਰਸ ਛੋੜਨੀ ਪਈ। ਬਹੁਤ ਘੱਟ ਬੰਦਿਆਂ ਨੂੰ ਪਤਾ ਹੈ, ਬਨਾਰਸ ਛੋੜਨੀ ਪਈ ਮਜਬੂਰਨ, ਬਿਰਧ ਹੋ ਗਿਆ ਸੀ, ਬੁੱਢਾ ਹੋ ਗਿਆ ਸੀ, ਬਨਾਰਸ ਛੋੜਨੀ ਪੈ ਗਈ। ਤੇ ਜਦ ਬਨਾਰਸ ਤੋਂ ਜਾਣ ਲੱਗਿਆ ਨਾ, ਤੇ ਕੱਢਿਆ ਤੇ ਹੁਣ ਬ੍ਰਾਹਮਣਾਂ ਨੇ, ਤੇ ਬ੍ਰਾਹਮਣ ਮਜ਼ਾਕ ਦੇ ਚ ਕਹਿੰਦੇ ਨੇ, ਸਗਲ ਜਨਮ ਸ਼ਿਵਪੁਰੀ ਬਿਤਾਇਆ, ਮਰਤੀ ਬਾਰ ਮਗ ਹਰ ਉੱਠਦਾ ਆਇਆ। ਸਾਰੀ ਜ਼ਿੰਦਗੀ ਤੇ ਰਿਹਾ ਕਾਸ਼ੀ ਦੇ ਚ, ਬਨਾਰਸ ਦੇ ਚ, ਹੁਣ ਮਰਨ ਦਾ ਵੇਲਾ ਆਇਆ ਤੇ ਜਾ ਰਿਹਾ ਮਗਹਰ। ਮਗਹਰ ਜ਼ਿਲ੍ਹਾ ਗੋਰਖਪੁਰ ਸ਼ਹਿਰ ਤੋਂ ਕੋਈ 15 ਮੀਲ ਦੂਰੀ ਤੇ ਇੱਕ ਨਿੱਕਾ ਜਿਹਾ ਕਸਬਾ ਹੈ। ਇਸ ਕਸਬੇ ਚ ਬ੍ਰਾਹਮਣ ਨਹੀਂ ਜਾਂਦੇ, ਕਿਸੇ ਕੀਮਤ ਤੇ ਵੀ ਨਹੀਂ ਜਾਂਦੇ। ਕਹਿੰਦੇ ਨੇ ਇਹ ਗਣੇਸ਼ ਦਾ ਸਰਾਪਿਆ ਹੋਇਆ ਕਸਬਾ ਹੈ, ਇੱਥੇ ਕਿਸੇ ਦੀ ਮੌਤ ਹੋ ਜਾਏ ਤੇ ਖੋਤੇ ਦੀ ਜੋ ਨਿੱਜ ਜਾਏਗਾ। ਮਗਹਰ ਇਹ ਛੋਟਾ ਜਿਹਾ ਕਸਬਾ ਹੈ, ਦਾਸ ਦੋ ਦਫਾ ਦੇਖ ਕੇ ਆਇਆ ਹੈ। ਜਦ ਗੋਰਖਪੁਰ ਪ੍ਰਚਾਰ ਦੇ ਸੰਬੰਧ ਚ ਗਿਆ ਤਾਂ ਮੈਂ ਕਿ ਦੇਖ ਆਈਏ, ਇੱਥੇ ਆ ਕੇ ਆਖਰੀ ਸਮਾਂ ਬਤੀਤ ਕੀਤਾ ਕਬੀਰ ਨੇ, ਦੇਖ ਆਈਏ। ਬਨਾਰਸ ਕਿਉਂ ਛੋੜੀ, ਬਿਰਧ ਹੋ ਗਿਆ ਸੀ, ਬੁੱਢਾ ਹੋ ਗਿਆ ਸੀ ਕਬੀਰ, ਤੇ ਹੁਣ ਸੰਘਰਸ਼ ਕਰਨ ਦੀ ਸਰੀਰ ਦੇ ਸ਼ਕਤੀ ਨਹੀਂ ਰਹਿ ਗਈ ਸੀ। ਰੋਜ਼ ਰੋਜ਼ ਦਾ ਸੰਘਰਸ਼ ਇੱਧਰ ਬ੍ਰਾਹਮਣਾਂ ਨਾਲ, ਇੱਧਰ ਮੌਲਵੀਆਂ ਨਾਲ, ਤੇ ਦੋਹਾਂ ਨੂੰ ਕਹਿੰਦਾ ਸੀ ਤੁਹਾਨੂੰ ਕੱਖ ਨਹੀਂ ਪਤਾ, ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਓਏ ਲੈ ਜਾ ਰੇ ਓਏ ਲੈ ਗਾੜੇ, ਤੇਰੀ ਗਤ ਦੋ ਨਾ ਪਾਈ। ਕੱਖ ਨਹੀਂ ਪਤਾ ਦੋਹਾਂ ਨੂੰ, ਹੱਦ ਹੋ ਗਈ ਬਨਾਰਸ ਦੇ, ਤੂੰ ਇਸ ਤਰ੍ਹਾਂ ਕਹਿੰਦਾ। ਸਿਕੰਦਰ ਲੋਧੀ ਦੀ ਹਕੂਮਤ ਹੈ ਤੇ ਧਾਰਮਿਕ ਤਲ ਤੇ ਤਾਕਤ ਬ੍ਰਾਹਮਣਾਂ ਕੋਲ ਹੈ, ਬਨਾਰਸ ਦੇ ਤੂੰ ਐਸਾ ਕਹਿੰਦਾ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਓਏ ਲੈ ਜਾ ਰੇ ਓਏ ਲੈ ਗਾੜੇ, ਤੇਰੀ ਗਤ ਦੋ ਨਾ ਪਾਈ। ਐਸਾ ਜੀਵਨ ਹਰਾਮ ਕੀਤਾ ਜੀਵਣਾ ਕਬੀਰ ਦਾ, ਕਦੀ ਚੋਰੀ ਦਾ ਇਲਜ਼ਾਮ, ਕਦੀ ਯਾਰੀ ਦਾ ਇਲਜ਼ਾਮ, ਕਦੀ ਹਿੰਦੂ ਧਰਮ ਦੇ ਖਿਲਾਫ਼ ਬੋਲਦਾ ਜੀ, ਇਸਲਾਮ ਦੇ ਖਿਲਾਫ਼ ਬੋਲਦਾ ਹੈ, ਵਿਚਾਰੇ ਨੂੰ ਬਾਰ ਬਾਰ ਜੇਲ੍ਹ ਜਾਣਾ ਪੈਂਦਾ ਸੀ, ਬੁੱਢਾ ਹੋ ਗਿਆ। ਕਹਿਣ ਲੱਗਾ ਹੁਣ ਮੈਂ ਸੰਘਰਸ਼ ਨਹੀਂ ਕਰ ਸਕਦਾ, ਜਿਤਨਾ ਮੈਂ ਕਹਿਣਾ ਸੀ ਕਹਿ ਦਿੱਤਾ। ਬਨਾਰਸ ਛੋੜੀ, ਕਹਿੰਦੇ ਨੇ ਬਨਾਰਸ ਛੋੜ ਕੇ ਜਿਸ ਦਿਨ ਨਿਕਲਿਆ, ਬ੍ਰਾਹਮਣਾਂ ਨੇ ਦੀਵੇ ਜਲਾਏ ਮੰਦਰਾਂ ਤੇ, ਦੀਵਾਲੀ ਕੀਤੀ, ਇੱਕ ਕਾਫਰ ਨਿਕਲਿਆ, ਇੱਕ ਮਲੇਛ ਨਿਕਲਿਆ, ਖੁਸ਼ੀ ਮਨਾਈ, ਬਹੁਤ ਖੁਸ਼ ਹੋਏ। ਰੋਜ਼ ਰੋਜ਼ ਇਸ ਨਾਲ ਮੱਥਾ ਮਾਰਨਾ ਪੈਂਦਾ ਸੀ, ਸਾਡੇ ਨਾਲ ਮੱਥਾ ਮਾਰਦਾ ਸੀ। ਇਹ ਵਿਚਾਰਾ ਫਿਰ ਮਗਹਰ ਚਲਾ ਗਿਆ। ਮਗਹਰ ਇਸ ਵਾਸਤੇ ਗਿਆ ਕਿ ਮੈਂ ਆਜ਼ਾਦੀ ਨਾਲ ਜੀ ਸਕਾਂਗਾ, ਤੇ ਜਿਹੜੇ ਕੋਈ ਖੁਦਾਈ ਪਰਵਾਨੇ ਨੇ, ਕੋਈ ਰੱਬ ਦੀ ਸ਼ਮਾ ਤੇ ਜਲਣ ਵਾਲੇ ਪਤੰਗੇ ਨੇ, ਅਗਰ ਉੱਥੇ ਆ ਜਾਣਗੇ ਤੇ ਸ਼ਾਇਦ ਮੈਂ ਇੱਥੋਂ ਕੁਝ ਲਾਭ ਲੈ ਲੈਣ, ਮੈਂ ਉਹਨਾਂ ਨੂੰ ਦੱਸਾਂਗਾ। ਇਸ ਤਰ੍ਹਾਂ ਉਸਨੇ ਉੱਥੇ ਸਤਸੰਗ ਜਮਾਇਆ, ਔਰ ਇਹ ਨਿੱਕਾ ਜਿਹਾ ਕਸਬਾ ਜੋ ਅੱਜ ਬਣਿਆ ਹੈ, ਇਹ ਕਬੀਰ ਦੇ ਵਸਣ ਕਰਕੇ, ਉਂਝ ਨਹੀਂ, ਉਂਝ ਉਸ ਧਰਤੀ 'ਚ ਕੋਈ ਵੀ ਨਹੀਂ ਰਹਿੰਦਾ ਸੀ। ਮਗਹਰ ਇੱਕ ਘਰ ਵੀ ਨਹੀਂ ਸੀ ਕਬੀਰ ਦੇ ਸਮੇਂ, ਕਿਉਂ? ਸਰਾਪੀ ਹੋਈ ਧਰਤੀ ਸੀ, ਵੀ ਜਿਹੜਾ ਲੰਘਦਿਆਂ ਵੀ ਕਿਧਰੇ ਮਰ ਗਿਆ ਤੇ ਸਿੱਧਾ ਖੋਤੇ ਦੀ ਜੂਨ 'ਚ ਜਾਏਗਾ। ਤੋ ਕਬੀਰ ਕਹਿਣ ਲੱਗੇ ਆਪਾਂ ਚੱਲਣਾ, ਉੱਥੇ ਹੀ ਚੱਲਣਾ ਜਿਹੜੀ ਸਰਾਪੀ ਹੋਈ ਧਰਤੀ ਹੈ। ਭਾਵੇਂ ਕੁਛ ਸਿਆਣੇ ਕਹਿਣ ਲੱਗੇ ਭਗਤ ਜੀ ਕੋਈ ਹੋਰ ਜਗ੍ਹਾ ਚੁਣ ਲਓ, ਤੋ ਕਬੀਰ ਕਹਿੰਦੇ ਸਨ ਹੋਰ ਜਗ੍ਹਾ ਫਿਰ ਬ੍ਰਾਹਮਣ ਪਹੁੰਚ ਜਾਏਗਾ, ਤੋ ਮੈਂ ਹੁਣ ਸੰਘਰਸ਼ ਨਹੀਂ ਕਰ ਸਕਦਾ। मैं चाहना जड़ी महक मेरे कोल है, कोई लेना चाहे बैठ के सत्संग करना चाहे ते उनु लाभ पुचा दें। हुण तर्क दे झगड़िया दे मैं जी नहीं सकता, हुण मैं चाहना बाकी जीवन आराम नाल कटा, और जो कोई आनंद लेना चाहते ने वो मेरी महफिल विच बैठ के मैं उन्हां नूं दसांगा। तो कुछ परवाने कुछ पतंगे इस शमा दे आले दुआले उत्थे कट्ठे हो गए सन, ओही एक निक्का जिहा कस्बा बनिया। मैं जब पहली दफा देखण गया तो एक कबर नुमा मड़ी बनी हुई सी जिथे कबीर समाए सन, हालांकि उन्हां दी देही नहीं मिली सी जैसे गुरु नानक दी नहीं मिली। हिंदू ते मुसलमाना ने तलवारां कढ लईआं सन, मुसलमाना ने कहा यह हाजी है, यह मक्के दी हज करके भी आया है, यह मुसलमान है, यह सुल्तानपुर दे नवाब दी मस्जिद दे च भी चला गया सी नमाज पढ़न, असी ते कबर बनावांगे। हिंदू कहन लगे किस तरह हो सकता है, पिता दा नाम कल्याण दास है, माता दा नाम तृप्ता है, ये बेदी कुल दे जमे है, असी ते दास संस्कार करांगे। जद तकरार लड़ाई तक पहुंची, कढ़ लै एक दूजे ने शस्त्र, तो किसी सियाने ने कहा जरा देखते लो चादर दे थले, चादर दे थले देखिया गुरु नानक का शरीर नहीं सी, दो गुलाब दे फुल पए सन, कुछ भी नहीं सी, चादर सी। तकरार करन वाले नहीं समझ सके, झगड़न वाले ना समझ सके, तो पता है झगड़ा फिर भी होया। मुसलमान कहन लगे चादर ते है, असीस दी कबर बनानी है। हिंदू कहन लगे नहीं चादर ते है, असीस नु जलाना।